पर धन पर तन पर की निंदा इनस्यो प्रीत ना लागे।
रहाओ विश्राम दे के सतगुरु सच्चे पातशाह कहिंदे ने भी आ जिहड़ियां माड़ियां गल्लां ने जिहड़ा इन्हां तों वी सानू बचा सके। कोई है एहो जिहा मित्र जिहड़ा पराया धन जिस नूं वेख के हर बंदे दा मन लोभी हो जांदा है, बेईमान हो जांदा है। ते पराया तन शरीर ਉਹ ਮਨੁੱਖ ਦਾ ਵੀ ਇਸਤਰੀ ਦਾ ਵੀ ਹੋ ਸਕਦਾ ਹੈ, ਪਰ ਕੀ ਨਿੰਦਾ ਤੇ ਜਿਹੜੀ ਪਰਾਏ ਦੀ ਨਿੰਦਿਆ ਹੈ ਇਹ ਭੈੜੇ ਐਬ ਨੇ, ਭੈੜੀਆਂ ਵਹਿਬਤਾਂ ਨੇ। ਪਰਾਏ ਧਨ ਦੀ ਇੱਛਾ ਕਰਨੀ ਤੇ ਪਰਾਏ ਤਨ ਦੀ ਇੱਛਾ ਕਰਨੀ ਤੇ ਕਿਸੇ ਪਰਾਏ ਦੀ ਨਿੰਦਿਆ ਕਰਨੀ, ਇਨਸੋਂ ਪ੍ਰੀਤ ਨਾ ਲੱਗੇ ਵੀ ਇਹਨਾਂ ਦੇ ਨਾਲ ਸਾਡੀ ਪ੍ਰੀਤੀ ਨਾ ਲੱਗੇ, ਇਸ ਪਾਸੇ ਸਾਡਾ ਧਿਆਨ ਨਾ ਜਾਵੇ। ਕੋਈ ਹੈ ਇਹੋ ਜਿਹਾ ਮਹਾਂਪੁਰਖ ਜਿਹੜਾ ਐਸੀਆਂ ਮਾੜੀਆਂ ਵਹਿਬਤਾਂ ਤੋਂ ਤੇ ਇਹਨਾਂ ਕੁਰਹਿਤਾਂ ਤੋਂ, ਇਹਨਾਂ ਭੈੜੇ ਕੰਮਾਂ ਤੋਂ ਸਾਨੂੰ ਬਚਾਵੇ।
ਸੰਤੈ ਸੰਤ ਸੰਤ ਸੁਭਾਖਨ ਹਰ ਕੀਰਤਨ ਮਨ ਜਾਗੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅਸੀਂ ਇਹ ਚਾਹੁੰਦੇ ਹਾਂ ਕੋਈ ਉਹ ਐਸਾ ਸਾਨੂੰ ਮਿੱਤਰ ਮਿਲ ਜਾਵੇ ਵੀ ਜਿਸ ਦੀ ਕਿਰਪਾ ਦੇ ਨਾਲ ਅਸੀਂ ਮਾੜੀਆਂ ਵਹਿਬਤਾਂ ਤੋਂ ਬਚ ਜਾਈਏ। ਸੰਤਹਿ ਸੰਗ ਤੇ ਨਾਲ ਸੰਤਾਂ ਦਾ ਸੰਗ ਹਮੇਸ਼ਾ ਲਈ ਸਾਨੂੰ ਪ੍ਰਾਪਤ ਹੋਵੇ ਤੇ ਉਹਨਾਂ ਸੰਤਾਂ ਦੇ ਨਾਲ ਹੀ ਸਾਡੀ ਬਾਤਚੀਤ ਸੰਭਾਖਣ ਦਾ ਅਰਥ ਹੁੰਦਾ ਹੈ ਬੋਲ ਚਾਲ, ਬਾਤਚੀਤ, ਗੁਫ਼ਤਗੂ ਸਾਡੀ ਹੁੰਦੀ ਰਹੇ ਤੇ ਹਰ ਕੀਰਤਨ ਮਨ ਜਾਗੈ ਤੇ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਸਾਡਾ ਹਮੇਸ਼ਾ ਲਈ ਮਨ ਜਾਗ ਪਵੇ ਕਿਉਂਕਿ ਸਤਿਗੁਰੂ ਦੇ ਬਚਨ ਨੇ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਕਈ ਲੋਕ ਕੰਮਾਂ ਵਾਲੇ ਵੀ ਰਾਤ ਨੂੰ ਜਾਗਦੇ ਨੇ ਤੇ ਕਈ ਆਦਮੀ ਜਿਹੜੇ ਕੋਈ ਪੱਬਾਂ ਕਲੱਬਾਂ ਦੇ ਵਿੱਚ ਪਾਰਟੀਆਂ ਤੇ ਜਾਂਦੇ ਨੇ ਉਹ ਵੀ ਰਾਤ ਨੂੰ ਜਾਗਦੇ ਨੇ, ਪਰ ਕੇਵਲ ਰਾਤ ਨੂੰ ਜਾਗਣਾ ਹੀ ਕਾਫੀ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਕੀਰਤਨ ਵਿੱਚ ਜਾਗਦਾ ਹੈ, ਕਈ ਪ੍ਰੇਮੀ ਰਹਿਣ ਸਬਾਈ ਕੀਰਤਨ ਕਰਦੇ ਨੇ, ਜਿਹੜਾ ਉੱਥੇ ਸਾਰੀ ਰਾਤ ਬੈਠ ਕੇ ਕੀਰਤਨ ਸੁਣਦਾ ਹੈ ਬਈ ਉਹਦਾ ਜਾਗਣਾ ਸਫਲ ਹੁੰਦਾ। ਹਜ਼ੂਰ ਕਹਿੰਦੇ ਨੇ ਆਹ ਚੀਜ਼ਾਂ ਅਸੀਂ ਮੰਗਦੇ ਹਾਂ, ਪਰਾਇਆ ਤਨ ਪਰਾਈ ਨਿੰਦਾ ਇਹਨਾਂ ਵਾਲੇ ਇਸ ਪਾਸੇ ਸਾਡੀ ਪ੍ਰੀਤੀ ਨਾ ਲੱਗੇ ਤੇ ਸਗਾਂ ਇਸ ਦੇ ਮੁਕਾਬਲੇ ਤੇ ਮਹਾਂਪੁਰਖਾਂ ਦਾ ਸਤਸੰਗ ਤੇ ਮਹਾਂਪੁਰਖਾਂ ਦੇ ਨਾਲ ਵਾਰਤਾਲਾਪ ਹੋਵੇ ਤੇ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਸਾਡਾ ਮਨ ਹਮੇਸ਼ਾ ਲਈ ਜਾਗ ਪਵੇ।
ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ।
ਲੋ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਹੇ ਵਾਹਿਗੁਰੂ ਤੂੰ ਗੁਣਾਂ ਦਾ ਖਜ਼ਾਨਾ, ਦਇਆ ਦਾ ਘਰ ਹੈ ਤੇ ਪੁਰਖ ਵਿਆਪਕ ਸਰੂਪ ਹੈ ਤੇ ਪ੍ਰਭੂ ਸਮਰੱਥ ਹੈ। ਸਰਬ ਸੁਖ ਦਿਆਲਾ, ਹੇ ਵਾਹਿਗੁਰੂ ਦਇਆ ਦੇ ਘਰ ਤੂੰ ਸਾਰੇ ਸੁਖ ਵੀ ਬਖਸ਼ਿਸ਼ ਕਰਨ ਵਾਲਾ ਹੈ।
ਮੰਗੈ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਜੀ ਮੈਂ ਤੇਰੇ ਪਾਸੋਂ ਨਾਮ ਦਾ ਦਾਨ ਮੰਗਦਾ ਹਾਂ, ਨਾਮ ਦੀ ਖੈਰ ਮੰਗਦਾ ਹਾਂ ਜਿਉ ਮਾਤਾ ਬਾਲ ਗੋਪਾਲਾ, ਜਿਵੇਂ ਕੋਈ ਛੋਟਾ ਬੱਚਾ ਆਪਣੀ ਮਾਤਾ ਕੋਲੋਂ ਕੋਈ ਚੀਜ਼ ਮੰਗਦਾ, ਕਿਉਂਕਿ ਜਿਹੜੇ ਬੱਚੇ ਨੇ ਮਾਂ ਦੇ ਕੋਲੋਂ ਕੋਈ ਵੀ ਚੀਜ਼ ਲੈਣੀ ਹੋਵੇ ਮਾਂ ਤੋਂ ਮੰਗਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਮਾਂ ਕੋਲੋਂ ਜੋ ਵੀ ਮੰਗਾਂਗੇ ਉਹ ਸਾਨੂੰ ਦੇਵੇਗੀ। ਕਈ ਵਾਰੀ ਛੋਟੇ ਬੱਚੇ ਪਿਤਾ ਕੋਲੋਂ ਲੈਣ ਤੋਂ ਸੰਗ ਜਾਂਦੇ ਨੇ ਪਰ ਮਾਂ ਨੂੰ ਕਹਿੰਦੇ ਨੇ ਮਾਂ ਸਾਨੂੰ ਆਹ ਚੀਜ਼ ਚਾਹੀਦੀ ਹੈ। ਲੋ ਸਤਿਗੁਰੂ ਕਹਿੰਦੇ ਨੇ ਜਿਵੇਂ ਛੋਟੇ ਬੱਚੇ ਮਾਤਾ ਕੋਲੋਂ ਹਰ ਚੀਜ਼ ਮੰਗਦੇ ਨੇ ਤੇ ਇਸੇ ਲਈ ਹੇ ਗੋਪਾਲਾ, ਹੇ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਮੈਂ ਤੇਰੇ ਕੋਲੋਂ ਨਾਮ ਮੰਗਦਾ ਹਾਂ।
ਤਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾ ਦਾਸ ਕੀ ਚਿਤਵੈ ਬੁਰੇ ਆਈ ਤਿਸੀ ਕੋ ਫਿਰ ਮਾਰ ਰਹਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੋਗੀ ਸ਼ਬਦ ਆ ਰਿਹਾ ਹੈ। ਇਸ ਸ਼ਬਦ ਦਾ ਇੱਕ ਇਤਿਹਾਸਕ ਘਟਨਾ ਦੇ ਨਾਲ ਸੰਬੰਧ ਹੈ। ਉਹ ਇਤਿਹਾਸਕ ਘਟਨਾ ਕਿਹੜੀ ਹੈ? ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਪਰ ਉਹਨਾਂ ਦੇ ਕਾਰਜਾਂ ਦੇ ਵਿੱਚ ਵਿਘਨ ਪਾਉਣ ਵਾਲੇ ਵੀ ਕੋਈ ਕਸਰ ਬਾਕੀ ਨਹੀਂ ਸੀ ਛੱਡ ਰਹੇ। ਇੱਥੋਂ ਤੱਕ ਜਿਹੜਾ ਗੁਰੂ ਮਹਾਰਾਜ ਦਾ ਭਰਾ ਹੀ ਸੀ, ਸਕਾ ਭਰਾ ਪ੍ਰਿਥੀ ਚੰਦ, ਉਹ ਗੁਰੂ ਮਹਾਰਾਜ ਦੇ ਨਾਲ ਇੰਨੀ ਪੁੱਜ ਕੇ ਈਰਖਾ ਕਰ ਰਿਹਾ ਸੀ। ਇੱਕ ਵਾਰ ਤਾਂ ਉਸਨੇ ਸੁਲਹੀ ਦਾ ਹਮਲਾ ਕਰਵਾ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਤੇ ਇੱਥੋਂ ਬਾਹਰ ਜਾਣ ਦੇ ਲਈ ਮਜਬੂਰ ਕਰ ਦਿੱਤਾ। ਆਪ ਸੰਤਾਂ ਨੂੰ ਭਲੀ ਭਾਂਤ ਪਤਾ ਹੋਵੇਗਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੁਛ ਸਮਾਂ ਵਡਾਲੀ ਸਾਹਿਬ ਰਹੇ ਸਨ। ਉਹ ਇੱਕ ਪ੍ਰਿਥਵੀ ਦੀ ਚਾਲ ਸੀ, ਉਸਨੇ ਸੁਲਹੀ ਦਾ ਹਮਲਾ ਕਰਵਾ ਦਿੱਤਾ ਤੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਹੁਣ ਸੁਲਹੀ ਇੱਥੇ ਆਵੇਗਾ ਤੇ ਇੱਥੇ ਸ਼ਹਿਰ ਦੇ ਵਿੱਚ ਤੇ ਲੋਕਾਂ ਦਾ ਵਧੇਰੇ ਨੁਕਸਾਨ ਹੋ ਸਕਦਾ ਤੇ ਆਪਾਂ ਨੂੰ ਕਿਨਾਰਾ ਕਰਨਾ ਚਾਹੀਦਾ, ਤੇ ਗੁਰੂ ਮਹਾਰਾਜ ਵਡਾਲੀ ਸਾਹਿਬ ਚਲੇ ਗਏ। ਫੇਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਫੇਰ ਪ੍ਰਿਥਵੀ ਨੂੰ ਇੱਥੋਂ ਸਭ ਕੁਛ ਛੱਡ ਕੇ ਘਰ ਬਾਰ ਇਹਨੂੰ ਬਾਹਰ ਜਾਣਾ ਪਿਆ। ਔਰ ਜਦੋਂ ਇਹ ਇੱਥੋਂ ਚਲਿਆ ਗਿਆ, ਫੇਰ ਇਸਨੇ ਸੁਲਹੀ ਦੇ ਨਾਲ ਮਿਲ ਕੇ ਫੇਰ ਇੱਕ ਯਤਨ ਕੀਤਾ ਵੀ ਕਿਸੇ ਢੰਗ ਦੇ ਨਾਲ ਗੁਰਤਾ ਗੱਦੀ ਮੈਨੂੰ ਹਾਸਲ ਹੋ ਜਾਵੇ। ਜਦੋਂ ਦੂਜੀ ਵਾਰ ਸੁਲਹੀ ਨੇ ਹਮਲਾ ਕੀਤਾ ਤੇ ਗੁਰੂ ਮਹਾਰਾਜ ਦੇ ਸੁਭਾਵਕ ਬਚਨ ਹੋ ਗਏ, ਕਹਿਣ ਲੱਗੇ ਉਹ ਦੁਸ਼ਟ ਇੱਥੇ ਪਹੁੰਚ ਨਹੀਂ ਸਕੇਗਾ। ਫਿਰ ਕੀ ਹੋਇਆ? ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਉਹ ਸੁਲਹੀ ਆਵੇ ਦੀ ਅੱਗ ਵਿੱਚ ਸੜ ਕੇ ਮਰਿਆ, ਕਿਉਂਕਿ ਮੁਸਲਮਾਨ ਅੱਗ ਵਿੱਚ ਸੜ ਕੇ ਮਰਨ ਨੂੰ ਨਾਪਾਕ ਮੌਤ ਸਮਝਦੇ ਨੇ, ਪਰ ਇਸਦਾ ਹਸ਼ਰ ਇਹੀ ਹੋਇਆ, ਨਾਪਾਕ ਮੌਤੇ ਮਰਿਆ। ਫਿਰ ਸੁਲੱਭੀ ਖਾਂ ਦਾ ਹਮਲਾ ਵੀ ਕਰਾਉਣਾ ਚਾਹਿਆ, ਜਿਹੜਾ ਕਿ ਸੁਲਹੀ ਖਾਂ ਦਾ ਭਤੀਜਾ ਹੀ ਸੀ, ਉਹ ਵੀ ਰਸਤੇ ਵਿੱਚ ਹੀ ਰਹਿ ਗਿਆ। ਤੇ ਆਖੀਰ ਪ੍ਰਿਥਵੀ ਵੀ ਬੁਰਾ ਚਿਤਵਦਾ ਚਿਤਵਦਾ ਉਹ ਵੀ ਚੜਾਈ ਕਰ ਗਿਆ। ਹੁਣ ਜਦੋਂ ਵਿਰੋਧੀਆਂ ਵੱਲੋਂ ਇਹੋ ਜਿਹੇ ਵਿਘਨ ਪਾਉਣ ਦੇ ਯਤਨ ਹੋ ਰਹੇ ਸਨ, ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਜਿਸਦਾ ਰੱਖਿਆ ਦੇ ਨਾਲ ਸੰਬੰਧ ਹੈ, ਹਰ ਹਰ ਲੀਨੇ ਸੰਤਿਉ ਬਾਰ। ਹਜ਼ੂਰ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਆਪਣੇ ਸੰਤਾਂ ਨੂੰ, ਗੁਰਸਿੱਖਾਂ ਨੂੰ ਤੇ ਆਪ ਹੀ ਬਚਾ ਲਿਆ ਹੈ।
ਹਰ ਕੇ ਦਾਸ ਕੀ ਚਿਤਵੈ ਬੁਰਿਆਈ, ਤਿਸੀ ਕੋ ਫਿਰ ਮਾਰ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦੇ ਦਾਸ ਦੀ ਬੁਰਿਆਈ ਸੋਚਦਾ ਹੈ, ਜਿਹੜਾ ਪਰਮੇਸ਼ਰ ਦੇ ਦਾਸਾਂ ਦੇ ਲਈ ਬੁਰਾ ਸੋਚਦਾ ਹੈ, ਤੁਸੀਂ ਹੀ ਕਹੋ ਫਿਰ ਮਾਰ, ਤੇ ਫਿਰ ਉਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਮਾਰ ਪੈਂਦੀ ਹੈ। ਜਿਹੜਾ ਵਾਹਿਗੁਰੂ ਦੇ ਸੇਵਕਾਂ ਦੀ, ਉਸ ਵਾਹਿਗੁਰੂ ਦੇ ਸੰਤਾਂ ਭਗਤਾਂ ਦੀ ਬੁਰਿਆਈ ਚਿਤਵਦਾ ਹੈ, ਤੇ ਫਿਰ ਉਹਦੇ ਉੱਤੇ ਪਰਮੇਸ਼ਰ ਵੱਲੋਂ ਕੋਈ ਨਾ ਕੋਈ ਮਾਰ ਪੈਂਦੀ ਹੈ। ਜਿਵੇਂ ਸੁਲਹੀ ਰਸਤੇ ਵਿੱਚ ਮਾਰਿਆ ਗਿਆ, ਤੇ ਉਹ ਸਲੱਬੀ ਵੀ ਰਸਤੇ ਵਿੱਚ ਹੀ ਮੌਤ ਦਾ ਸ਼ਿਕਾਰ ਹੋ ਗਿਆ।
ਜਨ ਕਾ ਆਪ ਸਹਾਈ ਹੋਆ, ਨਿੰਦਕ ਭਾਗੇ ਹਾਰ
ਰਹਾਓ। ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਪ੍ਰਿਥਵੀ ਵੱਲ ਇਸ਼ਾਰਾ ਕਰਦੇ ਹਨ ਵੀ ਸਾਡੇ ਜਨਾਂ ਦਾ, ਦਾਸਾਂ ਦਾ ਅਕਾਲ ਪੁਰਖ ਵਾਹਿਗੁਰੂ ਆਪ ਸਹਾਈ ਹੋਇਆ, ਤੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਪ੍ਰਿਥਵੀ ਬਿਨਾਂ ਮਤਲਬ ਤੋਂ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦਾ ਸੀ, ਕਈ ਝੂਠੇ ਦੋਸ਼ ਆਰੋਪਦਾ ਸੀ, ਜਿਹੜੇ ਗੁਰੂ ਘਰ ਦੇ ਨਿੰਦਕ ਸਨ ਬਈ ਉਹ ਭੱਜ ਭੱਜ ਕੇ ਹਾਰ ਗਏ, ਕਿਉਂਕਿ ਪ੍ਰਿਥਵੀ ਨੇ ਪੂਰੀ ਵਾਹ ਲਾਈ ਬਈ ਕਿਸੇ ਤਰੀਕੇ ਦੇ ਨਾਲ ਮੈਂ ਗੁਰਤਾ ਗੱਦੀ ਹਥਿਆ ਲਵਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੇ ਮੇਰਾ ਕਬਜ਼ਾ ਹੋਵੇ ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਪੂਜਾ ਪ੍ਰਤਿਸ਼ਠਾ ਦਾ ਹੱਕਦਾਰ ਵੀ ਮੈਂ ਬਣ ਜਾਵਾਂ, ਪਰ ਉਹ ਇਹਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਨ ਕਾ ਆਪ ਸਹਾਈ ਹੋਆ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦਾ ਆਪ ਮਦਦਗਾਰ ਹੋਇਆ, ਤੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹ ਭੱਜ ਭੱਜ ਕੇ ਹਾਰ ਹੰਭ ਗਏ, ਉਹਨਾਂ ਦੇ ਹੱਥ ਪੱਲੇ ਵੀ ਕੁਝ ਨਾ ਆਇਆ।
ਪ੍ਰਮਤ ਪ੍ਰਮਤ ਉਹੀ ਮੂਵੇ ਬਹੁੜ ਗ੍ਰਹਿ ਨਾ ਮੰਝਾਰ।
ਇਹ ਪ੍ਰਿਥਵੀ ਦੁਬਾਰਾ ਮੁੜ ਕੇ ਅੰਮ੍ਰਿਤਸਰ ਸਾਹਿਬ ਨਹੀਂ ਸੀ ਆ ਸਕਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਭਰਮ ਦੇ ਭਰਮ ਦੇ, ਕਦੇ ਦਿੱਲੀ ਕਦੇ ਲਾਹੌਰ, ਇਹ ਪ੍ਰਿਥਵੀ ਚੱਕਰ ਕੱਟਦਾ ਰਿਹਾ, ਭਰਮਦਿਆਂ ਭਰਮਦਿਆਂ ਉਧਰ ਹੀ ਮਰ ਗਿਆ, ਕਿਉਂਕਿ ਦੱਸਦੇ ਨੇ ਪ੍ਰਿਥਵੀ ਇੱਕ ਵਾਰੀ ਲਾਹੌਰ ਵਿੱਚ ਚੰਦੂ ਨੂੰ ਮਿਲਣ ਵਾਸਤੇ ਗਿਆ ਤੇ ਰਸਤੇ ਵਿੱਚ ਆਉਂਦੇ ਦੀ ਮੌਤ ਹੋ ਗਈ ਸੀ। ਉਹਦੀ ਉਸ ਘਟਨਾ ਵੱਲ ਇਸ਼ਾਰਾ ਹੈ ਵੀ ਭਰਮਦਿਆਂ ਭਰਮਦਿਆਂ ਉਧਰ ਹੀ ਮਰ ਗਏ, ਬਾਹੁੜ ਗ੍ਰਹਿ ਨਾ ਮਜਾਰ, ਫਿਰ ਦੁਬਾਰਾ ਮੁੜ ਕੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਵੀ ਆਉਣ ਦਾ ਸੁਭਾਗ ਨਹੀਂ ਮਿਲ ਸਕਿਆ।
ਨਾਨਕ ਸਰਣ ਪਰਿਓ ਦੁਖ ਪੰਜਨ, ਗੁਣ ਗਾਵੈ ਸਦਾ ਅਪਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਉਸ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਰਿਹਾ ਤੇ ਗੁਣ ਗਾਵੈ ਸਦਾ ਅਪਾਰ, ਤੇ ਮੈਂ ਉਸ ਅਪਾਰ ਪ੍ਰਭੂ ਦੇ ਹਮੇਸ਼ਾ ਲਈ ਗੁਣ ਗਾਉਂਦਾ ਰਿਹਾ। ਇਸੇ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ।
ਨਿੰਦਕ ਕਾਮੁਕ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਗੁਰੂ ਘਰ ਦਾ ਨਿੰਦਕ ਸੀ ਪ੍ਰਿਥੀਆ, ਵੀ ਉਹਦਾ ਹੁਣ ਮੂੰਹ ਕਾਲਾ ਹੋਇਆ, ਦੀਨ ਦੁਨੀਆ ਕੈ ਦਰਬਾਰ, ਇੱਥੇ ਦੁਨੀਆ ਵਿੱਚ ਵੀ ਤੇ ਦੀਨ ਅੱਗੇ ਪਰਲੋਕ ਦੇ ਵਿੱਚ ਵੀ, ਜੋ ਸੱਚਖੰਡ ਦਰਬਾਰ ਹੈ, ਰੱਬੀ ਦਰਗਾਹ ਹੈ, ਉੱਥੇ ਵੀ ਗੁਰੂ ਕੇ ਨਿੰਦਕ ਦਾ ਮੂੰਹ ਕਾਲਾ ਹੋਇਆ, ਕਿਉਂਕਿ ਪ੍ਰਿਥੀਆ ਇੱਥੇ ਵੀ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦਾ ਸੀ, ਇੱਥੇ ਵੀ ਲੋਕ ਉਸਨੂੰ ਲਾਣਤਾਂ ਦੇ ਰਹੇ ਸਨ, ਤੇ ਜਦੋਂ ਮਰ ਕੇ ਅੱਗੇ ਗਿਆ ਤਾਂ ਹਜ਼ੂਰ ਕਹਿੰਦੇ ਅੱਗੇ ਵੀ ਉਸਦਾ ਸੱਚਖੰਡ ਦਰਬਾਰ ਦੇ ਵਿੱਚ ਮੂੰਹ ਕਾਲਾ ਹੋਇਆ।
ਸਨਾਸਰੀ ਮਹੱਲਾ ਪੰਜਵਾਂ, ਅਬ ਹਰ ਰਾਖਨ ਹਾਰ ਚਿਤਾਰਿਆ, ਪਤਤ ਪੁਨੀਤ ਕੀਏ ਖਿਨ ਭੀਤਰ, ਸਗਲਾ ਰੋਗ ਬਿਦਾਰਿਆ ਰਹਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹਦਾ ਵੀ ਇੱਕ ਇਤਿਹਾਸਕ ਘਟਨਾ ਦੇ ਨਾਲ ਹੀ ਸੰਬੰਧ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਨ, ਔਰ ਇੱਕ ਵਾਰ ਬਾਲ ਅਵਸਥਾ ਦੇ ਵਿੱਚ ਉਹਨਾਂ ਨੂੰ ਬੁਖਾਰ ਚੜਿਆ, ਮਾਤਾ ਵੀ ਨਿਕਲੀ ਤੇ ਪਰਿਵਾਰ ਨੂੰ ਤੇ ਸਾਰੀਆਂ ਸੰਗਤਾਂ ਨੂੰ ਫਿਕਰ ਪੈ ਗਿਆ ਬਈ ਹੁਣ ਕੀ ਹੋਵੇਗਾ, ਕਿਉਂਕਿ ਬਹੁਤੇ ਲੋਕ ਉਸ ਵੇਲੇ ਇਹੀ ਸਮਝਦੇ ਸਨ ਵੀ ਛੋਟੇ ਬੱਚੇ ਨੂੰ ਜੇ ਮਾਤਾ ਨਿਕਲ ਆਵੇ, ਚੇਚਕ ਵੀ ਉਸ ਨੂੰ ਕਹਿੰਦੇ ਨੇ, ਵੀ ਉਹ ਬੱਚਾ ਘੱਟ ਹੀ ਬਚਦਾ ਸੀ। ਪੁਰਾਣੇ ਸਮੇਂ ਵਿੱਚ ਇਸ ਬਿਮਾਰੀ ਦਾ ਕੋਈ ਇਲਾਜ ਵੀ ਨਹੀਂ ਸੀ, ਇਸੇ ਲਈ ਸਿੱਖ ਸੰਗਤਾਂ ਵਿੱਚ ਕਾਫੀ ਘਬਰਾਹਟ ਪੈ ਗਈ। ਵਿਰੋਧੀ ਕਹਿਣ ਲੱਗੇ ਵੀ ਤੇ ਹੁਣ ਸੀਤਲਾ ਮਾਤਾ ਦਾ ਹੀ ਖਾਈਆ ਨੇ, ਇਹ ਨਹੀਂ ਹੁਣ ਬਚ ਸਕਣਗੇ, ਤੇ ਹੁਣ ਗੁਰਸਿੱਖ ਸੰਗਤਾਂ ਵਿੱਚ ਭਾਰੀ ਘਬਰਾਹਟ ਹੋਈ ਤੇ ਸਭ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਗਤਾਂ ਨੂੰ, ਭਾਈ ਪਾਠ ਕਰੋ, ਸਿਮਰਨ ਕਰੋ ਤੇ ਅਰਦਾਸ ਕਰੋ। ਗੁਰਸਿੱਖ ਸੰਗਤਾਂ ਨੇ ਸਿਮਰਨ ਕੀਤਾ, ਅਰਦਾਸਾਂ ਹੋਈਆਂ ਤੇ ਸਾਹਿਬਜ਼ਾਦਾ ਨੌ ਵਾਰ ਨੌ ਹੋਇਆ। ਉਸ ਵੇਲੇ ਸ਼ੁਕਰਾਨੇ ਵਜੋਂ ਸਤਿਗੁਰੂ ਨੇ ਇਹ ਅਗਲਾ ਸ਼ਬਦ ਉਚਾਰਨ ਕੀਤਾ ਹੈ, ਅਬ ਹਰ ਰਾਖਣ ਹਾਰ ਚਿਤਾਰਿਆ। ਅਸੀਂ ਹੁਣ ਜੋ ਸਭ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਅਸੀਂ ਉਹਨੂੰ ਚੇਤੇ ਕੀਤਾ, ਔਰ ਉਸ ਵਾਹਿਗੁਰੂ ਨੂੰ ਚੇਤੇ ਕਰਨ ਦਾ ਲਾਭ ਕੀ ਹੋਇਆ, ਪਤਤ ਪੁਨੀਤ ਕੀਏ ਖਿਨ ਪੀਤਰ, ਸਗਲਾ ਰੋਗ ਬਿਦਾਰਿਆ। ਜਿੰਨੇ ਪਾਪੀ ਸਨ ਉਸ ਵਾਹਿਗੁਰੂ ਨੇ ਖਿੰਨ ਦੇ ਵਿੱਚ ਹੀ ਸਾਰੇ ਪਵਿੱਤਰ ਕਰ ਦਿੱਤੇ, ਤੇ ਜਿਹੜਾ ਸਾਹਿਬਜ਼ਾਦੇ ਨੂੰ ਚੇਚਕ ਦਾ ਬੁਖਾਰ ਦਾ ਰੋਗ ਲੱਗਿਆ ਹੋਇਆ ਸੀ, ਸਗਲਾ ਰੋਗ ਬਿਦਾਰਿਆ, ਉਹ ਸਾਰਾ ਰੋਗ ਵੀ ਨਾਸ ਕਰ ਦਿੱਤਾ, ਬੁਖਾਰ ਵੀ ਲੈ ਗਿਆ, ਚੇਚਕ ਵੀ ਦੂਰ ਹੋ ਗਈ। ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਵੀ ਸਾਰੇ ਹੀ ਜਿਹੜੇ ਤਨ ਦੇ ਰੋਗ ਸਨ ਤੇ ਮਨ ਦੇ ਰੋਗਾਂ ਨੂੰ ਵੀ ਅਕਾਲ ਪੁਰਖ ਨੇ ਨਾਸ਼ ਕਰ ਦਿੱਤਾ।
ਗੋਸ਼ਟ ਪਈ ਸਾਧ ਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ
ਰਹਾਓ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੋਸ਼ਟ ਪਈ ਸਾਧ ਕੈ ਸੰਗਮ, ਜਿਹੜੇ ਗੁਰਸਿੱਖ ਸਾਧੂ ਸਨ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਹਿਲੋ ਜੀ, ਭਾਈ ਗੁਰਦਾਸ ਜੀ, ਭਾਈ ਮਨ ਜੀ, ਜਿਹੜੇ ਇਹੋ ਜਿਹੇ ਮਨ ਤਨ ਨੂੰ ਸਾਧਨ ਵਾਲੇ ਗੁਰਸਿੱਖ ਸਾਧੂ ਸਨ, ਉਹਨਾਂ ਦੇ ਨਾਲ ਗੋਸ਼ਟੀ ਵੀ ਹੋਈ, ਉਹਨਾਂ ਦੇ ਨਾਲ ਪ੍ਰੇਮ ਚਰਚਾ ਵੀ ਹੋਈ, ਤੇ ਉਸ ਪ੍ਰੇਮ ਚਰਚਾ ਦਾ ਫਲ ਇਹ ਹੋਇਆ, ਕਾਮ ਕ੍ਰੋਧ ਲੋਭ ਮਾਰਿਆ। ਇਹ ਕਾਮ ਕ੍ਰੋਧ ਤੇ ਲੋਭ ਇਹ ਜਿਹੜੇ ਵਿਕਾਰ ਸਨ, ਇਹਨਾਂ ਨੂੰ ਵੀ ਅਸੀਂ ਨਾਸ਼ ਕਰ ਦਿੱਤਾ, ਕਿਉਂਕਿ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਉਹਨਾਂ ਦੇ ਨਾਲ ਸ਼ਬਦ ਦੀ ਵਿਚਾਰ ਕਰਕੇ ਇਹਨਾਂ ਵਿਕਾਰਾਂ ਨੂੰ ਵੀ ਨਾਸ਼ ਕੀਤਾ ਜਾ ਸਕਦਾ ਹੈ।
ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਸਿਮਰ ਕੇ, ਸੰਗੀ ਸਗਲੇ ਤਾਰੇ ਅਸੀਂ ਆਪਣੇ ਸਾਰੇ ਹੋਰ ਸੰਗੀਆਂ ਸਾਥੀਆਂ ਨੂੰ ਵੀ ਤਾਰ ਦਿੱਤਾ ਹੈ।
ਔਖਦ ਮੰਤਰ ਮੂਲ ਮਨ ਏਕ ਮਨ ਵਿਸ਼ਵਾਸ ਪ੍ਰਭ ਧਾਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਬਈ ਇਸ ਮਨ ਦਾ ਜਿਹੜਾ ਔਖਦ ਮਨ ਦਾ ਦਾਰੂ ਹੈ ਮੂਲ ਮੰਤਰ, ਕਿਉਂਕਿ ਜਿਹੜੇ ਮਨ ਨੂੰ ਰੋਗ ਲੱਗੇ ਹੋਏ ਨੇ ਨਾ, ਵੀ ਇਹ ਮਨ ਦੇ ਰੋਗਾਂ ਨੂੰ ਨਾਸ਼ ਕਰਨ ਦਾ ਦਾਰੂ ਇੱਕੋ ਹੀ ਪਦਾਰਥ ਹੈ, ਉਹ ਹੈ ਮੂਲ ਮੰਤਰ। ਔਖਦ ਮੰਤਰ ਮੂਲ ਮਨ ਇੱਕ ਹੈ, ਮਨ ਦੇ ਰੋਗਾਂ ਨੂੰ ਨਾਸ਼ ਕਰਨ ਦਾ ਦਾਰੂ ਇੱਕ ਮੂਲ ਮੰਤਰ ਹੀ ਹੈ। ਤੁਸੀਂ ਮੂਲ ਮੰਤਰ ਦਾ ਸਿਮਰਨ ਕਰੋ। ਮੂਲ ਮੰਤਰ ਜੋ ਗੁਰਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਮਿਲਦਾ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਥੋਂ ਤੱਕ ਜਨਮ ਸਾਖੀ ਦੇ ਵਿੱਚ ਮੂਲ ਮੰਤਰ ਦਾ ਸਰੂਪ ਲਿਖਿਆ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ ਵੀ ਆਪਣੇ ਮਨ ਦੇ ਰੋਗਾਂ ਨੂੰ ਦੂਰ ਕਰਨ ਦੀ ਦਵਾਈ ਇੱਕ ਮੂਲ ਮੰਤਰ ਹੈ। ਤੁਸੀਂ ਮੂਲ ਮੰਤਰ ਦਾ ਜਾਪ ਸਿਮਰਨ ਕਰੋ, ਮਨ ਵਿਸ਼ਵਾਸ ਪ੍ਰਭ ਧਾਰਿਆ, ਤੇ ਅਸੀਂ ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੇ ਅਟਲ ਭਰੋਸਾ ਵੀ ਧਾਰਨ ਕੀਤਾ ਹੈ। ਜਦੋਂ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਅਟਲ ਵਿਸ਼ਵਾਸ ਕਰ ਲਵੇ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਜਦੋਂ ਅਕਾਲ ਪੁਰਖ ਤੇ ਅਟਲ ਭਰੋਸਾ ਧਾਰਨ ਕਰਕੇ ਕੋਈ ਮੂਲ ਮੰਤਰ ਦਾ ਜਾਂ ਗੁਰਮੰਤਰ ਦਾ ਸਿਮਰਨ ਕਰਦਾ ਹੈ, ਫਿਰ ਉਹਦੇ ਸਾਰੇ ਤਨ ਦੇ ਰੋਗ ਮਨ ਦੇ ਰੋਗ ਸਾਰੇ ਦੂਰ ਹੋ ਜਾਂਦੇ ਹਨ।
ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਹਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਤੋੜ ਨੂੰ ਹਮੇਸ਼ਾ ਮੰਗਦਾ ਹਾਂ ਤੇ ਨਾਲ ਪੁਨਾ ਪੁਨਾ ਬਾਰ ਬਾਰ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਹੜੇ ਹਰ ਵੇਲੇ ਮੂਲ ਮੰਤਰ ਦਾ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਹਨ।
ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇਤ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਹੁਣ ਅੱਗੇ ਸ਼ਬਦ ਆ ਰਿਹਾ ਹੈ ਉਹ ਵੀ ਰੱਖਿਆ ਦੇ ਨਾਲ ਹੀ ਸੰਬੰਧ ਰੱਖਦਾ ਹੈ। ਮੇਰਾ ਲਾਗੋ ਰਾਮ ਸਿਉਂ ਹੇਤ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੇਤ ਦਾ ਅਰਥ ਹੈ ਪ੍ਰੇਮ ਲਾਗੇ, ਕਿਉਂਕਿ ਗੱਲ ਤਾਂ ਪ੍ਰੇਮ ਦੀ ਹੈ ਨਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਮੇਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਗਿਆ ਹੈ। ਇੱਕ ਇਹ ਵੀ ਗੱਲ ਯਾਦ ਰੱਖੋ, ਜਿਹੜਾ ਪ੍ਰੇਮ ਹੈ ਉਹ ਆਪਣੇ ਆਪ ਨਹੀਂ ਲੱਗ ਸਕਦਾ। ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕੈ ਜੈ ਭਾਵੈ ਤੈ ਦੇ। ਇਹ ਪ੍ਰੇਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਲੱਗਦਾ। ਮੇਰਾ ਲਾਗੋ ਰਾਮ ਸਿਉਂ ਹੇਤ, ਵੀ ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਗਿਆ ਹੈ। ਸਤਿਗੁਰ ਮੇਰਾ ਸਦਾ ਸਹਾਈ, ਕਿਉਂਕਿ ਮੇਰਾ ਸਤਿਗੁਰੂ ਹਮੇਸ਼ਾ ਲਈ ਮੇਰਾ ਅੰਗ ਸੰਗ ਸਹਾਈ ਹੋਇਆ। ਜਿਨ ਦੁੱਖ ਕਾ ਕਾਟਿਆ ਕੇਤ, ਜਿਸਨੇ ਦੁੱਖ ਦਾ ਕੇਤ ਦਾ ਅਰਥ ਹੈ ਨਿਸ਼ਾਨ। ਜੇ ਸਤਿਗੁਰੂ ਨੇ ਦੁੱਖ ਦਾ ਨਾਮੋ ਨਿਸ਼ਾਨ ਹੀ ਮੇਟ ਦਿੱਤਾ ਹੈ, ਕਿਉਂਕਿ ਸਤਿਗੁਰੂ ਸੁਖਾਂ ਦਾ ਸਾਗਰ ਹੈ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ। ਜਦੋਂ ਪੂਰੇ ਸਤਿਗੁਰੂ ਦੀ ਸ਼ਰਨ ਲਈ ਤੇ ਸਾਡਾ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਗਿਆ, ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਗਿਆ ਤੇ ਫਿਰ ਦੁੱਖ ਦਾ ਨਾਮੋ ਨਿਸ਼ਾਨ ਮਿਟ ਗਿਆ।
ਆਤ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ। ਹਾਥ ਦੇ ਰਾਖਿਓ ਆਪਣਾ ਕਰ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਤੇ ਸਾਨੂੰ ਆਪਣਾ ਦਾਸ ਬਣਾ ਕੇ ਰੱਖਿਆ ਹੈ। ਬਿਰਥਾ ਸਗਲ ਮਿਟਾਏ, ਜਿੰਨੀ ਸਾਡੀ ਬਿਰਥਾ ਪੀੜਾ ਸੀ ਤਕਲੀਫ਼ ਸੀ ਉਹ ਸਾਰੀ ਦੀ ਸਾਰੀ ਮਿਟਾ ਦਿੱਤੀ।
ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰੂ ਘਰ ਦਾ ਨਿੰਦਕ ਸੀ ਪ੍ਰਿਥੀਆ, ਨਿੰਦਕ ਦੇ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਮੂੰਹ ਕਾਲੇ ਕਰ ਦਿੱਤੇ। ਨਿੰਦਕ ਦੇ ਸਤਿਗੁਰੂ ਨੇ ਆਪੇ ਹੀ ਮੂੰਹ ਕਾਲੇ ਕਰ ਦਿੱਤੇ। ਜਨ ਕਾ ਆਪ ਸਹਾਈ, ਆਪਣੇ ਦਾਸਾਂ ਦਾ ਉਹ ਵਾਹਿਗੁਰੂ ਆਪ ਸਹਾਈ ਹੋਇਆ ਹੈ।
ਸਾਚਾ ਸਾਹਿਬ ਹੋਆ ਰਖਵਾਲਾ, ਰੱਖ ਲਈਏ ਕੰਠ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇ ਫਿਰ ਆਖਦੇ ਨੇ, ਉਹ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡਾ ਰਖਵਾਲਾ ਹੋਇਆ। ਹੋਈ ਜੀ ਹੋਈ ਰਾਜੇ ਰਾਮ ਕੀ ਰਖਵਾਲੇ, ਉਹ ਸੱਚਾ ਪਾਤਸ਼ਾਹ ਆਪ ਸਾਡਾ ਰਖਵਾਲਾ ਬਣਿਆ ਹੈ। ਰੱਖ ਲਈਏ ਕੰਠ ਲਾਏ, ਤੇ ਉਸਨੇ ਸਾਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖੀਏ। ਭਾਵ ਜਿਵੇਂ ਕੋਈ ਬੱਚਾ ਡਰਿਆ ਹੋਇਆ ਆਪਣੀ ਮਾਂ ਦੇ ਗਲ ਦੇ ਨਾਲ ਆ ਕੇ ਚਿੰਬੜ ਜਾਂਦਾ ਹੈ, ਤੇ ਮਾਂ ਘੁੱਟ ਕੇ ਉਸਦੇ ਨਾਲ ਪਿਆਰ ਕਰਦੀ ਹੈ, ਕਹਿੰਦੀ ਪੁੱਤਰ ਹੁਣ ਫਿਕਰ ਨਾ ਕਰ, ਹੁਣ ਤੂੰ ਮੇਰੇ ਕੋਲ ਆ ਗਿਆ, ਹੁਣ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਗਲ ਦੇ ਨਾਲ ਲਾ ਕੇ ਸਾਨੂੰ ਰੱਖਿਆ ਹੈ।
ਨਿਰਭਉ ਪਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸਾਂ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਏ ਨੇ, ਤੇ ਗੁਣ ਗਾ ਕੇ ਨਿਰਭਉ ਪਏ, ਤੇ ਅਸੀਂ ਸਭ ਤਰ੍ਹਾਂ ਦੇ ਡਰ ਤੋਂ ਰਹਿਤ ਹੋ ਗਏ ਹਾਂ, ਸਾਡੇ ਸਭ ਕਿਸਮ ਦੇ ਡਰ ਖਤਮ ਹੋ ਗਏ ਨੇ। ਪ੍ਰਭ ਕੀ ਸਰਨ ਸਗਲ ਪਹਿਲ ਆਥੇ, ਦੁਖ ਬਿਨਸੇ ਸੁਖ ਪਾਇਆ। ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਸਦਾ ਸੁਖ ਮਾਣੇ, ਹੁਣ ਅਸੀਂ ਹਮੇਸ਼ਾ ਲਈ ਸੁਖ ਮਾਣ ਰਹੇ ਹਾਂ, ਤੇ ਸਾਰੀ ਗੁਰੂ ਦੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਸ੍ਰੀ ਮਹੱਲਾ ਪੰਜਵਾਂ, ਔਖਦ ਤੇਰੋ ਨਾਮ ਦਿਆਲ, ਮੋਇਆ ਤੁਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੈ ਪ੍ਰਤਪਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਤਨਾਸਰੀ ਰਾਗ ਵਿੱਚ ਆਖਦੇ ਨੇ, ਹੇ ਵਾਹਿਗੁਰੂ ਤੂੰ ਦਇਆ ਦਾ ਘਰ ਹੈ, ਤੇਰਾ ਨਾਮ ਹੀ ਅਸਲੀ ਦਾਰੂ ਹੈ, ਸਰਬ ਰੋਗ ਕਾ ਔਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਟੈ ਜਮ ਕੀ ਫੰਦਾ। ਨਾਮ ਸਾਰੇ ਰੋਗਾਂ ਦਾ ਦਾਰੂ ਹੈ, ਔਖਦ ਤੇਰੋ ਨਾਮ ਦਇਆਲ, ਹੇ ਦਇਆ ਦੇ ਕਰ ਵਾਹਿਗੁਰੂ, ਤੇਰਾ ਨਾਮ ਹੀ ਸਾਰੇ ਰੋਗਾਂ ਦਾ ਦਾਰੂ ਹੈ। ਮੋਹੇ ਆਤਰ ਤੇਰੀ ਗਤ ਨਹੀਂ ਜਾਨੀ, ਮੈਂ ਤੇ ਦੁਖੀਆ ਸੀ, ਮੈਂ ਦੁਖੀਏ ਨੇ ਤੇਰੀ ਗਤੀ ਨੂੰ, ਤੇਰੀ ਮਰਜ਼ਾਦਾ ਨੂੰ, ਤੇਰੀ ਵਡਿਆਈ ਨੂੰ ਜਾਣਿਆ ਹੀ ਨਹੀਂ। ਤੂੰ ਆਪ ਕਰਹਿ ਪ੍ਰਤਪਾਲ, ਹੇ ਵਾਹਿਗੁਰੂ ਤੂੰ ਹਰ ਆਪੇ ਮਾਤਾ ਆਪੇ ਪਿਤਾ ਹੈ, ਤੂੰ ਆਪ ਹੀ ਸਾਰਿਆਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ।
ਧਾਰ ਅਨੁਗ੍ਰਹ ਸਵਾਮੀ ਮੇਰੇ, ਦੁਤੀਆ ਭਾਉ ਨਿਵਾਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਹੇ ਦੀਨ ਦੁਨੀਆਂ ਦੇ ਮਾਲਕ ਜੀ, ਤੁਸੀਂ ਸਾਡੇ ਤੇ ਧਾਰ ਅਨੁਗ੍ਰਹ, ਅਨੁਗ੍ਰਹ ਦਾ ਅਰਥ ਹੈ ਕਿਰਪਾ, ਤੁਸੀਂ ਸਾਡੇ ਤੇ ਮਿਹਰ ਕਰੋ। ਕੀ ਚਾਹੁੰਦੇ ਹੋ? ਐ ਮੇਰੇ ਸਵਾਮੀ ਜੀ, ਸਾਡੇ ਤੇ ਮਿਹਰ ਕਰੋ। ਦੁਤੀਆ ਭਾਉ ਨਿਵਾਰ, ਜਿਹੜਾ ਦੁਤੀਆ ਭਾਉ ਹੈ, ਵਾਹਿਗੁਰੂ ਤੋਂ ਛੁੱਟ ਹੋਰ ਕੋਈ ਪ੍ਰੇਮ ਹੈ, ਚਾਹੇ ਉਹ ਮਾਇਆ ਦਾ ਹੈ, ਚਾਹੇ ਪਰਿਵਾਰ ਦਾ ਹੈ, ਚਾਹੇ ਕਿਸੇ ਹੋਰ ਵਸਤੂ ਜਾਂ ਵਿਅਕਤੀ ਦਾ, ਜਿਹੜਾ ਹੋਰ ਦੁਤੀਆ ਭਾਉ ਦ੍ਵੈਤ ਭਾਵ ਹੈ, ਦੂਸਰਾ ਪ੍ਰੇਮ ਹੈ, ਇਹਨੂੰ ਨਿਵਾਰ ਨਿਵਿਰਤ ਕਰ ਦਿਓ।
ਬੰਧਨ ਘਾਟ ਲਿਓ ਆਪਣੇ ਕਰ, ਕਬੂ ਨਾ ਆਵੇ ਹਾਰ।
ਹੇ ਵਾਹਿਗੁਰੂ ਜੀ, ਕਿਰਪਾ ਕਰੋ, ਸਾਡੇ ਮੋਹ ਮਾਇਆ ਦੇ ਬੰਧਨ ਕੱਟ ਕੇ ਤੇ ਸਾਨੂੰ ਆਪਣੇ ਬਣਾ ਲਵੋ, ਸਾਨੂੰ ਆਪਣੇ ਬਣਾ ਕੇ ਰੱਖ ਲਓ। ਕਬੂ ਨਾ ਆਵੇ ਹਾਰ, ਤੇ ਨਾਲ ਇਹ ਵੀ ਕਿਰਪਾ ਕਰੋ, ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਆਵੇ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਕੇ ਨਾ ਜਾਈਏ, ਇਹ ਸਾਡੇ ਤੇ ਮਿਹਰ ਕਰ ਦਿਓ।
ਤੇਰੀ ਸਰਨ ਪਿਆ ਓ ਜੀਵਾ, ਤੂੰ ਸਮਰਥ ਪੁਰਖ ਮਿਹਰਵਾਨ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਦੇ ਵਿੱਚ ਪਿਆ ਹੋਇਆ ਹੈ, ਮੈਂ ਜੀ ਰਿਹਾ ਹਾਂ, ਭਾਵ ਤੇਰੀ ਸ਼ਰਨ ਵਿੱਚੋਂ ਮੈਨੂੰ ਜੀਵਨ ਦਾਨ ਪ੍ਰਾਪਤ ਹੋ ਰਿਹਾ ਹੈ, ਤੂੰ ਸਮਰਥ ਪੁਰਖ ਮਿਹਰਵਾਨ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਰਵ ਸ਼ਕਤੀਮਾਨ ਤੇ ਪੁਰਖ ਵਿਆਪਕ ਸਰੂਪ ਤੇ ਮਿਹਰਵਾਨ, ਮੇਰਾ ਕਰਨ ਵਾਲਾ, ਮੇਰਾ ਦਾ ਸਾਈ ਹੈ।
ਆਠ ਪੈਰ ਪ੍ਰਭ ਕੋ ਆਰਾਧੀ ਨਾਨਕ ਸਤ ਕੁਰਬਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਅੱਠੇ ਹੀ ਪਹਿਰ 24 ਘੰਟੇ ਸਵਾਸ ਵਾਸ ਤੈਨੂੰ ਹੀ ਅਰਾਧਾ ਹਾਂ, ਨਾਨਕ ਸਤ ਕੁਰਬਾਨ ਤੇ ਨਾਲ ਤੈਥੋਂ ਹਮੇਸ਼ਾ ਲਈ ਕੁਰਬਾਨ ਵੀ ਜਾਂਦਾ ਹਾਂ। ਇੱਕ ਪਾਸੇ ਤੇਰਾ ਸਿਮਰਨ ਵੀ ਕਰਦਾ ਹਾਂ, ਦੂਜੇ ਪਾਸੇ ਮੈਂ ਤੇਥੋਂ ਕੁਰਬਾਨ ਵੀ ਜਾਂਦਾ ਹਾਂ। ਕੁਰਬਾਨ ਜਾਣ ਤੋਂ ਮੁਰਾਦ ਹੈ ਸਿਮਰਨ ਕਰਦਿਆਂ ਹੋਇਆ ਤੇ ਮੈਂ ਮਨ ਦਾ ਮਾਣ, ਤਨ ਦਾ ਤਾਣ ਸਭ ਕੁਝ ਤੈਥੋਂ ਨਿਸ਼ਾਵਰ ਕਰਦਾ ਹਾਂ। ਇਹ ਕੁਰਬਾਨ ਜਾਣ ਦੀ ਗੱਲ ਹੈ। ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੀ ਹਾਂ ਤੇ ਪਰਿਕਰਮਾ ਵੀ ਕਰਦੀ ਹਾਂ। ਕਈ ਪ੍ਰੇਮੀ ਗੁਰੂ ਮਹਾਰਾਜ ਦੀ ਪਰਿਕਰਮਾ ਕਰਦੇ ਨੇ। ਪਰਿਕਰਮਾ ਕਰਨ ਦਾ ਭਾਵ ਹੁੰਦਾ ਵੀ ਅਸੀਂ ਬਲਿਹਾਰ ਜਾਂਦੇ ਹਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਐਸੇ ਗੁਰੂ ਤੋਂ ਸਾਨੂੰ ਹਮੇਸ਼ਾ ਲਈ ਬਲਿਹਾਰ ਬਲਿਹਾਰ ਜਾਣਾ ਚਾਹੀਦਾ। ਉਸ ਗੁਰੂ ਤੋਂ ਕੋਲ ਘੁਮਾਈ ਤੇ ਕੁਰਬਾਨ ਹੋਣਾ ਚਾਹੀਦਾ, ਜਿਹੜਾ ਆਪ ਤੇ ਮੁਕਤ ਹੈ ਹੀ ਤੇ ਦੂਸਰਿਆਂ ਨੂੰ ਵੀ ਮੁਕਤ ਕਰ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਅੱਠੇ ਪੈਰ ਤੈਨੂੰ ਅਰਾਧਾ ਹਾਂ ਤੇ ਨਾਲ ਹਮੇਸ਼ਾ ਲਈ ਤੇਥੋਂ ਬਲਿਹਾਰ ਵੀ ਜਾਂਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੀ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੇਰੀ ਸਰਨ ਪਿਆਓ ਜੀਵਾ, ਤੂੰ ਸਮਰਤ ਪੁਰਖ ਮਿਹਰਵਾਨ, ਆਠ ਪੈਰ ਪ੍ਰਭ ਕੋ ਆਰਾਧੀ ਨਾਨਕ ਸਦ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।